ਅਗਿਆਨ ਨਾਲ ਜੋ ਸਤਿਸਾਜ ਗਿਆਨ ਨਹੀਂ ਹੈ ਤਤ ਗਿਆਨ ਉੱਥੋਂ ਮਿਲਦਾ ਨੋ ਨਵ ਦਿੱਤ
ਇਸ ਦਾ ਅੰਤ ਨਾ ਜਾਈ ਪਾਇਆ
ਬਸ ਉਹ ਖਜ਼ਾਨੇ ਦਾ ਹੀ ਅੰਤ ਪਰਲਾ ਪਾਸਾ ਐਡਾ ਬੜਾ ਖਜ਼ਾਨਾ ਉਹ ਪਰਲਾ ਪਾਸਾ ਕਿਨਾਰਾ ਨਹੀਂ ਦਿੰਦਾ ਹੈ ਉਹਦਾ ਨਵਨਿਤ ਕੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ
ਵਿਸ਼ਰਾਮ
ਉਹੀ ਲੱਭਿਆ ਦੇਹੀ ਚੋ ਇਹ ਹੀ ਆ ਦੇਹੀ ਇਹ ਜਿਹੜੀ ਦੇਹੀ ਗੁਪਤ ਹੈ ਇਹੀ ਦੇਹੀ ਚੋ ਲੱਭਿਆ ਲੱਭਿਆ ਕਿਹਨੂੰ ਹੈ ਜਿਹਦਾ ਧਿਆਨ ਸੀ ਉੱਥੇ ਜਿਹੜਾ ਬੋਰ ਕਰਦਾ ਬੋਰ ਦਾ ਧਿਆਨ ਥੱਲੇ ਹੀ ਹੁੰਦਾ ਕਿੰਨਾ ਪਾਈਪ ਥੱਲੇ ਚਲਾ ਗਿਆ ਬੋਕੀ ਕਿੱਥੇ ਅਟਕੀ ਹੋਈ ਹੈ ਥੱਲੇ ਕਿਹੋ ਜਿਹੀ ਮਿੱਟੀ ਆ ਰਹੀ ਹੈ ਕਿਹੋ ਜਿਹਾ ਧਿਆਨ ਥੱਲੇ ਹੁੰਦਾ ਉਹਦਾ ਧਿਆਨ ਅੰਦਰ ਹੋਣਾ ਜਿੱਥੇ ਸੁਰਤਾ ਹੈ ਅੰਦਰੋਂ ਲੱਭ ਜਾਂਦਾ ਸਭ ਕੁਛ ਸਭ ਕੁਛ ਕਰਮ ਹੈ ਬਾਹਰ ਸਭ ਕੁਛ ਅੰਦਰ ਬਾਹਰ ਬਾਹਰ ਤਾਂ ਕੁਛ ਵੀ ਨਹੀਂ ਜਿਹੜੇ ਬਾਹਰ ਸਾਇੰਸਦਾਨ ਖੋਜਦੇ ਨੇ ਸਵਾਏ ਮੌਤ ਤੇ ਕੁਛ ਨਹੀਂ ਖੋਜਦੇ ਰੋਗ ਖੋਜਦੇ ਨੇ ਰੋਗਾਂ ਦਾ ਇਲਾਜ ਖੋਜੀ ਜਾਂਦੇ ਨੇ ਜੋ ਖੋਜਦੇ ਨੇ ਉਹ ਜੋ ਰੋਗ ਨਿਕਲਦੇ ਨੇ ਜਿੰਨੀਆਂ ਦਵਾਈਆਂ ਖੋਜਦੇ ਨੇ ਉਹਨੀਆਂ ਬਿਮਾਰੀਆਂ ਆਪੇ ਪੈਦਾ ਹੋ ਜਾਂਦੀਆਂ ਬਿਮਾਰੀਆਂ ਆਪੇ ਪੈਦਾ ਹੁੰਦੀਆਂ ਨੇ ਇਲਾਜ ਖੋਜਣਾ ਪੈਂਦਾ ਇਹਨਾਂ ਨੂੰ ਜਿੰਨੀਆਂ ਫਸਲਾਂ ਨੇ ਰੋਜ਼ ਬਿਮਾਰੀਆਂ ਨਵੀਆਂ ਹੁੰਦੀਆਂ ਨੇ ਇਹ ਸੋਚਣਾ ਬਿਮਾਰੀਆਂ ਕਿੱਥੋਂ ਆਉਂਦੀਆਂ ਨੇ ਬਸ ਦਵਾਈ ਖੋਜਣ ਦੀ ਲੋੜ ਦੀ ਬਜਾਏ ਖੋਜਣਾ ਚਾਹੀਦਾ ਬਿਮਾਰੀ ਕਿਉਂ ਪੈਦਾ ਹੁੰਦੀ ਹੈ ਆਪਣੇ ਆਪ ਇਹਦੇ ਵਿੱਚ ਜਵਾਬ ਹੈ ਉਸ ਗੱਲ ਦਾ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਬਿਮਾਰੀ ਆਪਣੇ ਆਪ ਕਿਉਂ ਪੈਦਾ ਹੁੰਦੀ ਹੈ ਜੇ ਇਹ ਗੱਲ ਦਾ ਸਮਝ ਆ ਗਈ ਤਾਂ ਪਿੱਛੇ ਹਟ ਜਾਣਗੇ ਖੋਜ ਬੰਦ ਕਰਕੇ ਪਿੱਛੇ ਨੂੰ ਚਲੇ ਜਾਣਗੇ ਫਿਰ ਅਕਲ ਆ ਜੂਗੀ ਇਹ ਤਾਂ ਤਸਵੀਰ ਦਾ ਦੂਆ ਪਾਸਾ ਐਕਸ਼ਨ ਜਿੰਨਾ ਤੁਸੀਂ ਕੁਦਰਤ ਦੇ ਖਿਲਾਫ ਕਰੇਗੇ ਉਹ ਰਿਐਕਸ਼ਨ ਆਪੇ ਹੋਈ ਜਾਣਾ ਉਹਦਾ ਨਾਲੇ ਮਾਰਦੇ ਨੇ ਸਾਇੰਸਦਾਨ ਐਕਸ਼ਨ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ ਸਾਇੰਸ ਬਣਦੀ ਹੈ ਕਿ ਕਿਸੇ ਵੀ ਐਕਸ਼ਨ ਦਾ ਰਿਐਕਸ਼ਨ ਆਟੋਮੈਟਿਕ ਆਪੇ ਹੋ ਜਾਂਦਾ ਬਰਾਬਰ ਜਿੰਨੀਆਂ ਦਵਾਈਆਂ ਬਣਾਓਗੇ ਰਿਐਕਸ਼ਨ ਉਹਦਾ ਆਪੇ ਹੋ ਜਾਣਾ ਜਿੰਨੀ ਪੈਦਾ ਪਰਮੇਸ਼ਰ ਨੇ ਕਰਨੀਆਂ ਤੋਂ ਬਾਅਦ ਤੁਸੀਂ ਕਰ ਨਹੀਂ ਸਕਦੇ ਜੇ ਤੁਸੀਂ ਕਰਨ ਲੱਗ ਗਏ ਉਹ ਰੋਕੂਗਾ ਉਹ ਤਾਂ ਜ਼ਿਆਦਾ ਨਹੀਂ ਉਹਨੇ ਹੁਣ ਦੇਣੀ ਅੜਕਾ ਅੜਾਓ ਕੋਈ ਅੜਾਵੇ ਉੱਥੇ ਰੱਖਣਾ ਜਿੱਥੇ ਜੋ ਰੱਖ ਹੈ ਤੇ ਉਹ ਰਹੀ ਹੈ ਉਹ ਪੂਜ ਖਿੱਚ ਕੇ ਰੱਖਦਾ ਪੂਜ ਬਿਮਾਰੀਆਂ ਹੀ ਨੇ ਹੋਰ ਕੀ ਹੈ ਜੇ ਕੋਈ ਭੱਜਿਆ ਜਾਂਦਾ ਸਭ ਭੱਜਦਾ ਪੂਜ ਖਿੱਚ ਲੈਂਦਾ ਪਿੱਛੇ ਨੂੰ ਫਿਰ ਉਹ ਥੋੜ੍ਹੀ ਦੂਰ ਜਾਂਦਾ ਫਿਰ ਪੂਜ ਖਿੱਚ ਲੈਂਦਾ ਹਾਂਜੀ
ਤਾਂ ਅਨੇਕ ਰੂਪ ਨੌ ਨਵਨਿਤ ਤਿਸਦਾ ਅੰਤ ਨਾ ਜਾਈ ਪਾਇਆ
ਤਿਸਦਾ ਅੰਤ ਨਾ ਜਾਈ ਪਾਇਆ ਉਸ ਖਜ਼ਾਨੇ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਿੱਡਾ ਵੱਡਾ ਕਿਸੇ ਨੇ ਨਹੀਂ ਦੱਸਿਆ ਉਹਦੇ ਚ ਕੀ ਹੈ ਕਿਸੇ ਨੇ ਨਹੀਂ ਦੱਸਿਆ
ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ
ਕਹੇ ਨਾਨਕ
ਹਰ ਪਿਆਰੇ ਜਿਉ ਗੁਫਾ ਅੰਦਰ ਰੱਖ
ਹਰ ਪਿਆਰੇ ਦੇ ਨਾਨਕ ਕਹਿੰਦਾ ਨਾਨਕ ਕਹਿੰਦਾ ਹਰ ਪਿਆਰੇ ਨੇ ਜਿਉ ਗੁਫਾ ਅੰਦਰ ਆਪਣਾ ਜੀ ਗੁਫਾ ਅੰਦਰ ਰੱਖ ਕੇ ਆ ਪਵਨ ਦਾ ਬਾਜਾ ਵਜਾਇਆ
ਬਾਜਾ ਪਵਨ ਵਜਾਇਆ
ਆ ਸਰੀਰ ਬੋਲਦਾ ਪਵਨ ਦੇ ਬਾਜੇ ਨਾਲ
ਇਹ ਸੱਚਾ ਸੋਲਾ
ਪਵਨ ਦਾ ਬਾਜਾ ਕਿਹਨੇ ਵਜਾਇਆ ਹਰ ਨੇ ਵਜਾਇਆ ਸਾ ਉਹੀ ਲੈਂਦਾ ਪਵਨ ਦਾ ਬਾਜਾ ਤਾਂ ਵੱਜਦਾ ਸਾ ਕੌਣ ਲੈਂਦਾ ਫਿਰ ਤਾਂ ਬਾਜਾ ਉਹਨੇ ਵਜਾਇਆ ਇਹ ਤਾਂ ਸੁਰਾਂ ਹੀ ਦੱਬਦਾ ਇਹ ਤਾਂ ਜੀਵ ਜੂਵ ਹਰਾਉਂਦਾ ਬੁੱਲਾ ਐਵੇਂ ਕਰਦਾ ਬਾਕੀ ਤਾਂ ਉਹੀ ਕਰਦਾ ਪਵਨ ਦਾ ਬਾਜਾ ਤਾਂ ਵੱਜਦਾ ਸਾ ਉਹ ਲੈਂਦਾ ਤਾਂ ਆਉਂਦਾ ਜੇ ਸਾਹ ਨਾ ਆਵੇ ਬਾਜਾ ਕਿਤੋਂ ਵੱਜੂ ਸਾ ਨਾ ਆਵੇ ਬਾਜਾ ਵੱਜੂ ਹਰ ਪਿਆਰੇ ਜੀਓ ਗੁਫਾ ਅੰਦਰ ਆ ਕੇ ਬਾਜਾ ਪਵਨ ਹਰ ਪਿਆਰੇ ਨੇ ਵਜਾਇਆ ਬਾਜਾ ਵੀ ਫਿਰ ਇਹ ਕੀ ਕਰਦਾ ਅਸਲ ਚ ਕੁਛ ਵੀ ਨਹੀਂ ਕਰਦਾ ਇਹਦਾ ਪਾਰਟ ਕੀ ਰਹਿ ਗਿਆ? ਕੁਛ ਵੀ ਨਹੀਂ। ਅੱਖਾਂ ਤੋਂ ਹੀ ਦੇਖਣਾ ਭਰਮ ਪਾੜ ਲੈਣਾ, ਅੱਖਾਂ ਤੋਂ ਹੀ ਦੇਖਣਾ ਕੁਛ ਤਾਂ ਕੁਛ ਸਮਝ ਲੈਣਾ, ਕੁਛ ਤਾਂ ਕੁਛ ਸਮਝ ਲੈਣਾ ਇਹਦਾ ਕੰਮ। ਜਿਵੇਂ ਨਾਲ ਹੈ ਜਿਹਨੂੰ ਨਾ ਹਟਾਈਏ, ਕਈ ਵਾਰ ਐਸੀਆਂ ਚੀਜ਼ਾਂ ਨੂੰ ਹੱਥ ਲਾ ਲੈਂਦਾ, ਹੱਥ ਪਾ ਲੈਂਦਾ ਜਿੱਥੋਂ ਨੁਕਸਾਨ ਹੋ ਜਾਵੇ। ਬਿਜਲੀ ਦੀ ਤਾਰ ਲੰਘੀ ਹੋਵੇ ਉਹਨੂੰ ਕਿਤੇ ਜਵਾਕ ਨੂੰ ਫੜ ਲੈਣੀ ਜਾ ਕੇ, ਜਾਂ ਪ੍ਰੈਸ ਲਾਈ ਹੋਵੇ ਫੜ ਲੂਗਾ ਜਾ ਕੇ। ਇਹੋ ਜਿਹਾ ਕੰਮ ਹੈਗਾ ਬੋਲਦਾ। ਹਾਂਜੀ,
ਇਹ ਸੱਚਾ ਸੋਹਲਾ ਸੱਚੇ ਘਰ ਗਾਵੋ।
ਇਹ ਸੱਚਾ ਸੋਹਲਾ, ਦੇਖੋ ਕੀਰਤਨ ਸੋਹਲਾ, ਉੱਥੇ ਇਹ ਵੀ ਸੋਹਲਾ, ਗੁਰਬਾਣੀ ਸਾਰੀ ਸੋਹਲਾ ਹੀ ਹੈ। ਸੋਹਲਾ ਕਿਸੇ ਖਾਸ ਬਾਣੀ ਦਾ ਨਾਂ ਨਹੀਂ ਹੈ, ਸਾਰੀ ਗੁਰਬਾਣੀ ਸਿਫਤ ਸਲਾਹ ਹੈ ਪਰਮੇਸ਼ਰ ਦੀ, ਸੋਹਲਾ ਹੀ ਹੈ। ਇਹਨੂੰ ਵੀ ਸੋਹਲਾ ਕਹਿਤਾ, ਹੁਣ ਦੋ ਬਾਣੀ ਦਾ ਆਨੰਦ ਸਾਹਿਬ ਹੈ, ਇੱਥੇ ਸੋਹਲਾ ਕਹਿਤਾ। ਕੋਈ ਖਾਸ ਸੋਹਲਾ ਨਹੀਂ ਹੁੰਦਾ, ਸਾਰੀ ਗੁਰਬਾਣੀ ਸਿਫਤ ਸਲਾਹ ਹੈ, ਸਾਰਾ ਹੀ ਸੋਹਲਾ, ਸਾਰੀ ਬਾਣੀ ਨੂੰ ਸੋਹਲਾ, ਸਾਰੀ ਉਹ ਬਾਣੀ ਕਦੋਂ ਪੜ੍ਹੋ ਸੁੱਖ ਮਿਲਦਾ। ਸੁਹਾਵਣਾ ਮਤਲਬ ਹੈ ਹਿਰਦੇ ਚ ਮੌਸਮ ਸੁਹਾਵਣਾ ਹੋ ਜਾਂਦਾ, ਮੌਸਮ ਬਦਲ ਜਾਂਦਾ, ਹਿਰਦੇ ਦੀ ਰੁੱਤ ਬਦਲ ਜਾਂਦੀ ਹੈ। ਬਹੁਤ ਚਿੰਤਾ ਲੱਗੀ ਹੋਵੇ ਜੇ ਕੋਈ ਗੱਲ ਕਰੇ ਗੁਰਬਾਣੀ ਦੀ ਸੁਣੇ ਜਾ ਕੇ, ਉਹ ਬਦਲ ਜਾਂਦੀ ਹੈ, ਉੱਥੇ ਹਵਾ ਹੀ ਬਦਲ ਜਾਂਦੀ ਹੈ ਉੱਥੇ ਦੀ। ਇਹ ਸੋਲ ਹੈ, ਇਹ ਸਬਦ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਦਾ। ਇਹ ਸੋਹਲਾ ਸੱਚੇ ਘਰ ਗਾਵੋ,
ਇਹ ਸੱਚਾ ਸੋਹਲਾ ਸੱਚੇ ਘਰ ਗਾਵੋ।
ਇਹ ਸੱਚਾ ਸੋਹਲਾ
ਸੱਚੇ ਘਰ ਗਾਵੋ।
ਸੋਹਲੇ ਤਾਂ ਹੋਰ ਵੀ ਲੋਕ ਗਾਉਂਦੇ ਨੇ, ਵਡਿਆਈ ਲੋਕਾਂ ਦੀ ਨੀ ਕਰਦੇ, ਫਲਾਣੇ ਦੇ ਸੋਹਲੇ ਗਾਉਂਦਾ, ਬ੍ਰਹਮਾ ਦੇ ਸੋਹਲੇ ਗਾਉਂਦਾ ਸੀ, ਕੋਈ ਵਿਸ਼ਨੂੰ ਦੇ ਗਾਉਂਦਾ ਸੀ, ਕੋਈ ਕਿਸੇ ਦੇ ਗਾਉਂਦਾ ਸੀ, ਇੱਥੇ ਵੀ ਗਾਉਂਦੇ ਨੇ। ਉਹ ਵਡਿਆਈ ਕਰਨ ਨੂੰ ਸੋਹਲੇ ਗਾਉਣਾ ਕਹਿੰਦੇ ਨੇ। ਇਹ ਸੱਚੇ ਦਾ ਸੋਹਲਾ,
ਸੱਚੇ ਘਰ ਗਾਵੋ।
ਜਿਹੜਾ ਕਦੇ ਨੀ ਮਰਦਾ ਆਤਮਾ ਦਾ ਸੋਹਲਾ ਹੈ, ਆਤਮਾ ਪਰਾਤਮਾ ਦਾ ਸੋਹਲਾ, ਪਰਮਾਤਮਾ ਦਾ ਸੋਹਲਾ, ਨਿਰਾਕਾਰ ਦਾ ਸੋਹਲਾ ਹੈ। ਕਹੋ ਨਿਰਾਕਾਰ ਹੀ ਗੁਣ ਗਾਇਨ ਹੈ।
ਸੱਚੇ ਘਰ ਗਾਵੋ,
ਸੱਚੇ ਘਰ ਗਾਵੋ। ਗਾਉਣਾ ਕਿੱਥੇ ਬੈਠ ਕੇ? ਗਾਉਣਾ ਵੀ ਉਸ ਘਰ ਹੈ ਜਿਹੜਾ ਘਰ ਢਹਿੰਦਾ ਨਹੀਂ ਹੈ। ਤ੍ਰਿਕੁਟੀ ਚ ਬੈਠ ਕੇ ਨੀ ਗਾਉਣਾ ਚਾਹੀਦਾ, ਤ੍ਰਿਕੁਟੀ ਸੱਚੇ ਦਾ ਘਰ ਨਹੀਂ, ਤ੍ਰਿਕੁਟੀ ਝੂਠੇ ਦਾ ਘਰ ਹੈ। ਤ੍ਰਿਕੁਟੀ ਦਾ ਮਨ ਵਸਦਾ, ਮਨ ਝੂਠਾ, ਤਾਂ ਹੀ ਤ੍ਰਿਕੁਟੀ ਝੂਠਾ। ਦਸਵਾਂ ਦੁਆਰ ਖੁੱਲ੍ਹਾ, ਦਸਵਾਂ ਦੁਆਰ ਚਾਹੇ ਸੱਚਾ ਬੈਠਾ, ਜਿੱਥੋਂ ਸੋਹਲਾ ਪ੍ਰਗਟ ਹੋਇਆ ਉੱਥੇ ਹੀ ਬੈਠ ਕੇ ਗਾਉਣਾ ਚਾਹੀਦਾ। ਇਹ ਪ੍ਰਗਟੇ ਉੱਥੋਂ ਹੁੰਦਾ ਹੁੰਦਾ, ਗੁਰੂਦੁਆਰੇ ਤੋਂ ਪ੍ਰਗਟ ਹੋਇਆ, ਗੁਰੂਦੁਆਰੇ ਬੈਠ ਕੇ ਹੀ ਗਾਉਣਾ ਚਾਹੀਦਾ। ਇਹ ਸੱਚਾ ਸੋਹਲਾ ਸੱਚੇ ਘਰ ਗਾਵੋ, ਉੱਥੇ ਵੀ ਇਹੀ ਕਹਿ ਜਾ ਕਰ ਕੀਰਤੀ ਆਖੀਏ, ਕਰਤਾ ਕੋਈ ਹੋਏ ਵਿਚਾਰੋ, ਤਿੱਤ ਕਰ ਗਾਵੋ ਸੋਹਲਾ ਸਿਮਰੋ ਸਿਰਜਣ ਨਾਲ। ਉਹੀ ਗੱਲ ਇਹ ਹੈ, ਜਿਹੜੇ ਘਰੋਂ ਸੋਹਲਾ ਪੈਦਾ ਹੁੰਦਾ ਉਸੇ ਘਰ ਬੈਠ ਕੇ ਗਾਉਣਾ ਚਾਹੀਦਾ, ਫਿਰ ਇਹਦੇ ਕੋਈ ਫਲ ਮਿਲਦਾ, ਫਿਰ ਇਹਦਾ ਅਸਰ ਹੁੰਦਾ, ਵਰਨਾ ਇਹਦਾ ਅਸਰ ਹੀ ਨਹੀਂ ਹੁੰਦਾ। ਜੈ ਕਰ ਕੀਰਤੀ ਆਖੀਏ, ਜਿਹੜੇ ਘਰ ਦੇ ਵਿੱਚੋਂ ਕੀਰਤੀ ਆਖੀ ਗਈ ਹੈ, ਦਸ ਦੁਆਰ ਚੋਂ ਆਖੀ ਗਈ ਹੈ। ਕਰਤੇ ਕਾ ਹੋਏ ਵਿਚਾਰ, ਉਹ ਕਰਤੇ ਦਾ ਵਿਚਾਰ ਵੀ ਉੱਥੇ ਹੋ ਸਕਦਾ। ਤਿੱਤ ਘਰ ਉੱਥੇ ਹੀ ਬੈਠ ਕੇ ਗਾਓ, ਗਾਓ ਸੋਹਲਾ ਸਿਮਰੋ ਸਿਰਜਣ ਨਾਲ। ਇਹੀ ਗੱਲ, ਇਹੀ ਇਹ ਕਹੀ ਇਹ ਸੱਚਾ ਸੋਹਲਾ ਸੱਚੇ ਘਰ ਗਾਵੋ। ਗਾਵੋ ਤਾਂ ਸੋਹਲਾ ਘਰ ਸੱਚੇ,
ਜਿੱਥੇ ਸਦਾ ਸੱਚ ਤੇ ਆਵੇ,
ਜਿੱਥੇ ਸਦਾ ਸੱਚ ਤੇ ਆਵੇ। ਸਦਾ ਸੱਚ ਨਾਲ ਵੀ ਧਿਆਨ ਜੁੜਿਆ ਰਹੇ, ਤ੍ਰਿਕੁਟੀ ਗਾਉਣ ਵਾਲੇ ਦਾ ਧਿਆਨ ਝੂਠ ਨਾਲ ਜੁੜਿਆ ਹੁੰਦਾ। ਮੂੰਹ ਦੇ ਵਿੱਚ ਕੁਝ ਹੋਰ ਹੁੰਦਾ, ਮਨ ਚ ਕੁਝ ਹੋਰ ਹੁੰਦਾ। ਮੂੰਹ ਚੋਂ ਕੁਝ ਹੋਰ ਰਾਗੀ ਕਰਦੇ ਨੇ, ਮਨ ਕਿਤੇ ਹੋਰ ਹੁੰਦਾ। ਮਨ ਟਾਈਮ ਚ ਹੁੰਦਾ ਵੀ ਟਾਈਮ ਪੂਰਾ ਹੋ ਕੇ ਗਾਹਾਂ, ਕੋਈ ਕਿਤੇ ਹੋਰ ਟਾਈਮ ਲਾਉਣਾ ਹੁੰਦਾ। ਤ੍ਰਿਕੁਟੀ ਦਾ ਕੁਝ ਹੋਰ ਹੁੰਦਾ, ਜਿਨ ਮਨ ਹੋਰ ਮੁੱਖ
ਹੋਰ,
ਬਸ ਤ੍ਰਿਕੁਟੀ ਵਾਲਿਆਂ ਦਾ ਮਨ ਹੋਰ ਮੁੱਖ ਹੋਰ ਹੁੰਦਾ ਹੀ ਹੈ। ਉੱਥੇ ਮਨ ਦੇ ਲੈਵਲ ਤੇ ਗਾਉਂਦਾ, ਇਹ ਕਹੋ ਕੇ ਨਹੀਂ ਗਾਉਂਦਾ, ਉੱਥੇ ਤ੍ਰਿਕੁਟੀ ਜੇ ਕਹੋ ਕੇ ਨਹੀਂ ਗਾਉਂਦਾ ਹੁੰਦਾ, ਉੱਥੇ ਕਾਹਦੇ ਵਾਸਤੇ ਗਾਉਂਦਾ? ਕਿਸੇ ਦੁਨਿਆਵੀ ਰੰਗ ਚ ਰੰਗਿਆ ਹੋਇਆ ਗਾਉਂਦਾ, ਕਿਸੇ ਲੋਭ ਦੇ ਰੰਗ ਚ ਰੰਗਿਆ ਗਾਉਂਦਾ, ਹੋਮ ਦੇ ਰੰਗ ਚ ਰੰਗਿਆ ਗਾਉਂਦਾ, ਕਿਹੜੇ ਰੰਗ ਚ ਰੰਗਿਆ ਹੋਇਆ? ਵਕਾਰਾਂ ਦੇ ਰੰਗ ਚ ਰੰਗਿਆ ਹੋਇਆ ਤ੍ਰਿਕੁਟੀ ਚ ਆਦਮੀ ਹਮੇਸ਼ਾ। ਜਦ ਤ੍ਰਿਕੁਟੀ ਛੱਡ ਦਿੰਦਾ ਵਕਾਰ ਤਾਂ ਛੁੱਟਦੇ ਨੇ, ਤ੍ਰਿਕੁਟੀ ਦੇ ਵਿੱਚ ਵਕਾਰ ਨਹੀਂ ਛੁੱਟ ਸਕਦੇ ਕਦੇ ਵੀ, ਸਵਾਲ ਹੀ ਨਹੀਂ ਪੈਦਾ ਹੁੰਦਾ ਛੁੱਟਦੇ, ਦਸਵਾਂ ਦੌਰ ਜਾ ਕੇ ਛੁੱਟਦੇ। ਤ੍ਰਿਕੁਟੀ ਛੁੱਟਿਆ ਦਸਵਾਂ ਦੌਰ
ਖੁੱਲ੍ਹਾ,
ਤ੍ਰਿਕੁਟੀ ਚ ਰਹੂਗਾ ਤਾਂ ਮਾਇਆ ਦੇਖੂਗਾ, ਮਾਇਆ ਦੇਖੂਗਾ ਮਾਇਆ ਨਾਲ ਲਿਬੜੂਗਾ, ਮੈਨੂੰ ਦੇਖੇ ਉਪਜੇ ਨਹੀਂ ਆਸਾ ਵੀ ਉਪਜੂਗੀ, ਜੇ ਮਾਇਆ ਨੂੰ ਦੇਖੂਗਾ ਤਾਂ ਮਾਇਆ ਦੀ ਆਸਾ ਉਪਜੂਗੀ, ਸਵਾਲ ਨਹੀਂ ਪੈਦਾ ਹੁੰਦਾ ਨਾ ਉਪਜੇ, ਇਹਨੂੰ ਛੱਡ ਕੇ ਹੀ ਗੱਲ ਬਣਦੀ ਹੈ। ਦਸਵੇਂ ਦੌਰ ਦੇ ਵਿੱਚ ਉੱਥੇ ਹੀ ਫਿਰ ਅੰਦਰ ਹੀ ਰਹਿੰਦਾ, ਸਭ ਕੁਛ ਉੱਥੇ ਹੈ ਨਾ, ਬਾਹਰ ਆਉਣ ਦੀ ਤਾਂ ਲੋੜ ਨਹੀਂ, ਸਭ ਕੁਛ ਹੈ ਘਰ ਵਿੱਚ, ਘਰ ਤਾਂ ਤੇਰੇ ਸਭ ਕੁਛ ਹੈ, ਉੱਥੇ ਕਿਸੇ ਚੀਜ਼ ਦੀ ਲੋੜ ਨਹੀਂ ਬਾਹਰ ਆਉਣ ਦੀ, ਬਾਹਰ ਵਾਲਾ ਸਭ ਕੁਛ ਅੰਦਰ ਹੀ ਮਿਲ ਜਾਂਦਾ, ਜਿਹੜੀ ਚੀਜ਼ ਖਾਤਰ ਬਾਹਰ ਜਾਣੀ ਉੱਥੇ ਹੀ ਹੈਗੀ ਹੈ, ਫਿਰ ਬਾਹਰ ਕੀ ਕਰ ਜਾਣਾ? ਕਹਾਵਤ ਆ ਸੋਲਾ ਘਰ ਸੱਚੇ, ਜਿੱਥੇ ਸਦਾ
ਸੱਚ ਧਿਆਵੇ,
ਸੱਚ ਧਿਆਵੇ ਜਿੱਥੇ ਸਦਾ ਹੀ ਸੱਚ ਧਿਆਨ ਰਹਿੰਦਾ,
ਸੱਚੋ
ਗਿਆਨ ਸੱਚ ਵਿੱਚ ਹੈ ਤਾਂ ਸੋਲਾ ਸੱਚ ਦਾ ਗਾਇਆ ਜਾ ਸਕਦਾ, ਧਿਆਨ ਕਿਤੇ ਹੋਰ ਹੈ, ਸੋ ਗਾਉਂਦਾ ਬਾਣੀ ਹੈ, ਧਿਆਨ ਕਿਤੇ ਹੋਰ ਹੈ, ਫਿਰ ਗਾਉਂਦਾ, ਫਿਰ ਗਾਉਂਦਾ ਨਹੀਂ ਹੈ, ਉਹਨੂੰ ਗਾਉਣਾ ਨਹੀਂ ਕਹਿੰਦੇ। ਹਾਂਜੀ,
ਸੱਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਭਜਾਵੇ,
ਸੱਚੋ ਧਿਆਵੇ ਜਾਂ ਤੁਧ ਭਾਵੇ, ਸੱਚ ਧਿਆਨ ਰੱਖਦਾ ਕਦੇ? ਸੱਚ ਧਿਆਨ ਰਹਿੰਦਾ ਕਿਵੇਂ? ਜਾਤੋ ਤੁਧ ਭਾਵੈ ਇਹ ਕੀ ਅਰਥ ਹੋਇਆ? ਜਾਤੋ ਤੁਧ ਭਾਵੈ ਪਰਮੇਸ਼ਰ ਨੂੰ ਭਾਵੈ, ਬਿਲਕੁਲ। ਜੇ ਜੀਵਾਤਮਾ ਨੂੰ ਸੱਚ ਚੰਗਾ ਲੱਗਦਾ ਤਾਂ ਸੱਚ ਧਿਆਨ ਰਹਿੰਦਾ, ਜਿਹਨੂੰ ਚੰਗਾ ਨਹੀਂ ਲੱਗਦਾ ਸੱਚ ਦਾ ਧਿਆਨ ਕਿਵੇਂ ਰਹੂ? ਜੇ ਇਹਨੂੰ ਸੱਚ ਮਿੱਠਾ ਲੱਗਦਾ ਤਾਂ ਸੱਚ ਧਿਆਨ ਲੱਗਦਾ, ਜੇ ਸੱਚ ਕੌੜਾ ਲੱਗਦਾ ਧਿਆਨ ਕਦੇ ਸੱਚ ਨਹੀਂ ਰਹਿੰਦਾ। ਇਸੇ ਦੀ ਗੱਲ ਗਾਉਣ ਵਾਲੇ ਦੀ, ਜਾਂ ਤੁਧ ਭਾਵੈ, ਜੇ ਤੈਨੂੰ ਚੰਗਾ ਲੱਗੇ ਤਾਂ ਸੱਚ ਧਿਆਨ ਰਹੇ, ਜੇ ਗਾਉਣ ਵਾਲੇ ਨੂੰ ਸੱਚ ਦਾ ਮਿੱਠਾ ਲੱਗੇ, ਜੇ ਉਹ ਚੋ ਰਸ ਆਵੇ ਜੋ ਗਾ ਰਿਹਾ ਤਾਂ ਧਿਆਨ ਸੱਚ ਰਹਿੰਦਾ, ਜੇ ਰਸ ਤਾਂ ਆਏ ਨਹੀਂ ਰਿਹਾ ਉਹ ਤਾਂ ਰਾਗ ਰਸ ਨਾਲ ਜੁੜਿਆ ਹੋਇਆ, ਜਾਂ ਲੋਕ ਕਿੰਨੇ ਵੇ ਤੇ ਪ੍ਰਭਾਵਿਤ ਨੇ ਉੱਥੇ ਜੁੜਿਆ ਹੋਇਆ, ਤੂੰ ਸੱਚ ਧਿਆਨ ਉਹਦਾ ਕਿੱਥੋਂ ਰਹਿਣਾ? ਉਹ ਤਾਂ ਇਹ ਦੇਖਦਾ ਵੀ ਮੇਥੇ ਕਿੰਨੇ ਪ੍ਰਭਾਵਿਤ ਨੇ, ਮੇਰੇ ਤੋਂ ਪਹਿਲਾਂ ਵਾਲਾ ਜਿਹੜਾ ਕਹਿ ਗਿਆ ਉਹ ਤਾਂ ਕਿੰਨੇ ਪ੍ਰਭਾਵਿਤ ਸੀ, ਉਹ ਤਾਂ ਹੋਰ ਹੀ ਕੁਛ ਦੇਖ ਰਿਹਾ। ਸੱਚੋ ਤੇ ਆਵੇ ਜਾਂ ਤੁਧ ਭਾਵੇ
ਗੁਰਮੁਖ ਜਿਨਾ ਬੁਝਾਵੇ,
ਕਿਹਦਾ ਰਹਿੰਦਾ ਫਿਰ ਧਿਆਨ? ਗੁਰਮੁਖ ਦਾ ਰਹਿੰਦਾ, ਜਿਨਾ ਬੁਝਾਵੇ, ਜਿਹਨਾਂ ਨੇ ਬੁਝ ਲਈ ਗੱਲ, ਸਮਝ ਆ ਗਈ, ਉਹਨਾਂ ਦਾ ਰਹਿੰਦਾ। ਗੁਰਮੁਖਾਂ ਦੇ ਬਿਨਾਂ ਧਿਆਨ ਰਹਿੰਦਾ ਹੀ ਨਹੀਂ ਕਿਸੇ ਦਾ, ਜਿੱਥੇ ਆਊ ਗੁਰਮੁਖ ਤੇ ਆ ਕੇ ਫੈਸਲਾ ਆਉਂਦਾ, ਕਿਸੇ ਵਿਦਵਾਨ ਤੇ ਸੰਤ ਤੇ ਕਿਸੇ ਤੇ ਨਹੀਂ, ਕਿਸੇ ਦਾ ਦਖਲ ਹੀ ਨਹੀਂ ਗੁਰਬਾਣੀ ਨਾਲ ਹੈਗਾ। ਗੁਰਬਾਣੀ ਦਾ ਇੰਨਾ ਮਤਲਬ ਹੈ, ਸਟ੍ਰਿਕਟਲੀ ਕਿਹਾ ਹੋਇਆ, ਗੁਰਮੁਖ ਤੇ ਬਿਨਾਂ ਕੋਈ ਦਖਲ ਨਹੀਂ ਕਿਸੇ ਦਾ, ਇਹਦਾ ਕੋਈ ਰਿਸ਼ਤਾ ਹੀ ਨਹੀਂ ਕਿਸੇ ਆਦਮੀ ਦਾ ਗੁਰਬਾਣੀ ਦਾ, ਰਿਸ਼ਤਾ ਜੋੜਦਾ ਗੁਰਮੁਖ ਬਣ ਜਾਂਦਾ। ਗੁਰਮੁਖ ਆ ਕੇ ਮਦਾਏ ਦੀ ਵਿਆਖਿਆ ਕਰ ਸਕਦਾ, ਜਿਹੜਾ ਜੋ ਰਾਜ ਆ ਉਹ ਇਹਦੀ ਵਿਆਖਿਆ ਕਿਵੇਂ ਕਰੂਗਾ? ਬਾਕੀ ਸਭ ਰਾਜ ਨੇ, ਜੇ ਕੋਈ ਹੈ ਵੀ ਕਿਸੇ ਦੇ ਅੰਦਰ ਉਹ ਰਾਜ ਹੈ ਜੋ, ਇਸੇ ਕਰਕੇ ਰਾਹ ਵਾਲੇ ਨੂੰ ਬਣਾ ਵਿਆਖਿਆ ਕਰਨ ਦੀ, ਰਾਹ ਵਾਲੇ ਵਾਸਤੇ ਬਣਾ, ਉਹ ਕੱਚਾ ਹੈ, ਕੱਚੀ ਗੱਲ ਕਹਿ ਦੂਗਾ ਜੀ, ਉਹਨੇ ਸਾਰਾ ਰਾਹ ਨਹੀਂ ਦੇਖਿਆ, ਗਾਹਾਂ ਦਾ ਅੰਦਾਜ਼ਾ ਕਰ, ਜੇ ਤੱਕ ਆ ਗਿਆ ਦੇਖ ਲਿਆ ਗਾਹਾਂ ਦਾ ਅੰਦਾਜ਼ਾ ਮਾਰੂਗਾ, ਜਿਹੜਾ ਰਾਹ ਜੋ ਗਿਆ ਨੀ ਉੱਥੇ ਤਾਂ ਅੰਦਾਜ਼ੇ ਦੀ ਗੱਲ ਕਰੂਗਾ, ਅੰਦਾਜ਼ੇ ਦੇ ਅਰਥ ਕਰੂਗਾ, ਅੰਦਾਜ਼ੇ ਦੇ ਅਰਥ ਕਦੇ ਠੀਕ ਨਹੀਂ, ਇਹਦਾ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ। ਉੱਥੇ ਮਨ ਪਤਾ ਜੂਗੀ ਅੰਦਾਜ਼ੇ ਚ, ਤੇ ਪਥਮੇ ਮਨ ਪ੍ਰਬੋਧ ਹੈ ਆਪਣਾ ਪਾਛੇ ਅਵਰ ਜਾਵੇ, ਇਹ ਗੱਲ ਲਿਖੀ ਹੋਈ ਹੈ। ਇਹਦਾ ਵੀ ਧਿਆਨ ਨਹੀਂ ਕੀਤਾ, ਜੇ ਧਿਆਨ ਨਹੀਂ ਕੀਤਾ ਪੱਲੇ ਵੀ ਕੱਖ ਨਹੀਂ ਹੈ ਸਾਡੇ, ਅਸੀਂ ਨਹੀਂ ਨਾ ਧਿਆਨ ਕੀਤਾ। ਜਿਹੜਾ ਆਪਣੀ ਖੇਤੀ ਦਾ ਧਿਆਨ ਨਹੀਂ ਕਰਦਾ ਪੱਲੇ ਵੀ ਉਹਦੇ ਕੱਖ ਨਹੀਂ ਪੈਂਦਾ, ਉੱਥੋਂ ਖੇਤੀ ਵੀ ਉਜੜ ਜਾਂਦੀ ਹੈ। ਫਿਰ ਖੇਤੀ ਜਿਹੜੀ ਉਜੜੇ ਖਲਵਾੜੇ ਨਹੀਂ ਥਾਉ, ਖਲਵਾੜਾ ਕਾਹਦਾ ਲਊਗਾ, ਕੀ ਰਹਿ ਗਿਆ ਸਾਡੇ ਕੋਲ ਸਿੱਖਾਂ ਕੋਲ ਜੇ ਅਸੀਂ ਧਿਆਨ ਨਹੀਂ ਕੀਤਾ। ਹੈ ਵੀ ਕੱਖ ਨਹੀਂ ਹੈ ਸਾਡੇ ਕੋਲ, ਇੱਕ ਦੂਜੇ ਦਾ ਮੂੰਹ ਦੇਖੀ ਜਾਂਦੇ। ਜੇ ਕੋਈ ਸਿੱਖੀ ਦਾ ਸਵਾਲ ਪੈਦਾ ਪੁੱਛ ਲਵੇ, ਡਰਦੇ ਨੇ ਉਹਦੇ, ਡਰਦੇ ਕੀ ਜਵਾਬ ਦਈਏ? ਜੇ ਤਾਂ ਉਹਨਾਂ ਨੇ ਕੁਝ ਕਮਾਈ ਕੀਤੀ ਹੋਵੇ, ਧਿਆਨ ਰੱਖਿਆ ਹੋਵੇ, ਗੁਰਬਾਣੀ ਚ ਕੀ ਲਿਖਿਆ ਹੈ, ਫਿਰ ਜਵਾਬ ਦੇਣ। ਧਿਆਨ ਹੀ ਨਹੀਂ ਰੱਖਿਆ ਹੈ, ਲੋੜ ਹੀ ਨਹੀਂ ਸੀ ਇਸ ਗੱਲ ਦੀ, ਲੋੜ ਤਾਂ ਸੀ ਮਾਇਆ ਦੀ, ਸੁੱਖਾਂ ਪੂਰੀਆਂ ਕਰਨ ਦੀ ਲੋੜ ਸੀ। ਉਹ ਹੋ ਗਈਆਂ ਤੁਹਾਡੀਆਂ, ਜੇ ਤੁਹਾਡੀ ਲੋੜ ਸੀ ਉਹ ਪੂਰੀ ਹੋ ਗਈ, ਆਹ ਤੁਹਾਨੂੰ ਲੋੜ ਹੈ ਨਹੀਂ ਸੀ, ਤੁਹਾਡੇ ਕੋਲ ਹੈ ਵੀ ਨਹੀਂ, ਗੁਰਮਤ ਹੈ ਨਹੀਂ, ਇਹ ਸਿੱਖਾਂ ਕੋਲ ਸਿੱਖੀ ਹੈ ਨਹੀਂ, ਮਾਇਆ ਹੈਗੀ, ਮਾਇਆ ਨਹੀਂ ਪ੍ਰਦਰਸ਼ਨਾ, ਮਾਇਆ ਹੀ ਗੁਰੂ ਦੇ ਮੂਹਰੇ, ਗੁਰੂ ਨੂੰ ਵੀ ਕੀ ਦਿੰਦੇ ਨੇ ਮਾਇਆ, ਮਾਇਆ ਦੀ ਕੀਮਤ ਸਮਝਦੇ ਨੇ ਜ਼ਿਆਦਾ ਸਭ ਤੋਂ, ਤਾਂ ਮਾਇਆ ਚੜਾਉਂਦੇ ਨੇ ਗੁਰੂ ਨੂੰ, ਚੜਾਉਣਾ ਦੀ ਤਨ ਮਨ ਚੜਾਤੀ ਮਾਇਆ, ਇੱਥੇ ਵੀ ਸ਼ਰਾਰਤ ਹੈ। ਜੇ ਮਨ ਚੜਾਉਂਦੇ ਤਾਂ ਫਿਰ ਗੁਰਬਾਣੀ ਮੰਨਣੀ ਪੈਂਦੀ, ਮਨਾਉਣੀ ਤਾਂ ਆਪਣੀ ਹੈ ਗੁਰੂ ਨੂੰ, ਗੁਰੂ ਨੂੰ ਅਸੀਂ ਆਪਣੀ ਅਰਦਾਸ ਮਨਾਉਂਦੇ ਹਾਂ, ਹੁਕਮ ਕਰਦੇ ਹਾਂ, ਐਂ ਕਰੋ ਜੀ, ਐਂ ਕਰੋ ਜੀ, ਐਂ ਕਰੋ, ਸਲਾਹ ਦਿੰਦੇ ਹਾਂ। ਕਿਹਾ ਸੀ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ, ਅਸੀਂ ਹੁਕਮ ਅਰਦਾਸ ਨਹੀਂ ਹੁਕਮ ਦਿੰਦੇ, ਅਰਦਾਸ ਨਹੀਂ ਹੈ ਉਹ, ਕਹਿੰਦੇ ਅਰਦਾਸ ਦਿੰਦੇ ਹਾਂ, ਹੁਕਮ ਦਿੰਦੇ ਆਪਣੀ ਸਲਾਹ। ਕਿੱਡੀ ਸ਼ਰਾਰਤ ਹੈ, ਕਿੱਡੀ ਕਿੱਡਾ ਕਪਟ ਹੈ, ਕਪਟ ਕਿੱਡਾ ਹੈ ਗੱਲ ਦੇ ਵਿੱਚ। ਗੁਰੂ ਪਾਗਲ ਹੈ, ਉਹ ਪਾਗਲ ਹੈ, ਕਿਸੇ ਨੂੰ ਪਾਗਲ ਬਣਾ ਰਹੇ ਹੋ ਤੁਸੀਂ, ਆਪਣੀ ਜੀਵਨ ਖਰਾਬ ਕਰ ਲੈ ਪਾਗਲ ਬਣਾਉਂਦੇ ਬਣਾਉਂਦੇ ਨੇ ਗੁਰੂ ਨੂੰ, ਪੱਲੇ ਕੀ ਰਹਿ ਗਿਆ, ਕੱਖ ਵੀ ਨਹੀਂ, ਦੁਨੀਆਂ ਕਰਦੀ ਹੈ ਮਜ਼ਾਕ, ਪਾਜ ਤਾਂ ਉਭੜ ਗਿਆ, ਪਾਜ ਕਿਤੇ ਰਹਿ ਗਿਆ, ਪਾਜ ਤਾਂ ਸਾਰਾ ਉਭੜ ਗਿਆ।
ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ,
ਸੱਚੋ ਧਿਆਵੇ ਜਾ ਤੁਧ ਭਾਵੇ, ਸੱਚ ਉਹ ਧਿਆਊਗਾ ਜੇ ਸੱਚ ਉਹਨੂੰ ਮਿੱਠਾ ਲੱਗਦਾ, ਧਿਆਨ ਰਹਿੰਦਾ ਨੀ, ਜਿਹੜੀ ਚੀਜ਼ ਚੰਗੀ ਲੱਗਦੀ ਉਸ ਧਿਆਨ ਰਹੂਗਾ। ਗੁਰਮੁਖ ਜਿਨਾ ਬੁਝਾ, ਗੁਰਮੁਖ ਜੇ ਬੁਝ ਲੈਂਦੇ ਨੇ ਸੱਚ ਨੂੰ ਤਾਂ ਧਿਆਨ ਰਹਿੰਦਾ, ਬੁੱਝਣ ਵਾਲੀ ਚੀਜ਼ ਹੈ ਸੱਚ, ਸੱਚ ਸਮਝਣ ਵਾਲੀ ਚੀਜ਼ ਨਹੀਂ ਹੈ, ਬੁੱਝਣ ਵਾਲੀ ਚੀਜ਼ ਹੈ, ਜੋ ਅੱਖਾਂ ਨੂੰ ਦੀਦਾ ਨਹੀਂ ਹੈ, ਗਿਆਨ ਇੰਦਰਾਂ ਤੇ ਪਰੇ ਹੈ, ਅਕਲ ਤੋਂ ਪਰੇ ਹੈ, ਉਹ ਤਾਂ ਬੁੱਝਣ ਵਾਲੀ ਚੀਜ਼ ਹੁੰਦੀ ਹੈ।
ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ,
ਸੱਚ ਕਹਿੰਦਾ ਸਭਨਾ ਦਾ ਖਸਮ ਹੈ, ਇਹ ਸੱਚ ਸਭਨਾ ਕਾ ਖਸਮ ਹੈ,
ਜਿਸ ਬਖਸ਼ੇ ਜੋ
ਵੀ ਜਿਹੜੀਆਂ ਮੱਤਾਂ ਨੇ ਸਾਰਿਆਂ ਤੋਂ ਉੱਪਰ ਹੈ ਖਸਮ, ਕਿਸੇ ਕੋਲ ਥੋੜਾ ਜਿਹਾ ਸੱਚ, ਕਿਸੇ ਕੋਲ ਥੋੜਾ ਜਿਹਾ ਜ਼ਿਆਦਾ, ਕਿਸੇ ਕੋਲ ਘੱਟ ਹੈ, ਪਿਓਰ ਸੱਚ ਕਿਸੇ ਮਤ ਕੋਲ ਨਹੀਂ, ਇਹ ਸੱਚ ਤੋਂ ਹੀ ਸਾਰਿਆਂ ਮਤਾਂ ਨੇ ਡਾਇਰੈਕਸ਼ਨ ਲੈਣੀ ਹੈ। ਗੁਰਮਤ ਵਿੱਚ ਸੱਚ ਹੈ, ਗੁਰਮਤ ਸਾਰਿਆਂ ਨੂੰ ਹੀ ਸੇਧ ਦੇ ਰਹੀ ਹੈ ਸੱਚ ਦੀ, ਸਾਰੀਆਂ ਮਤਾਂ ਨੂੰ ਇਹ ਸੇਧ ਦੇ ਰਹੀ ਹੈ, ਰਾਏ ਦੇ ਰਹੀ ਹੈ, ਕਿਉਂਕਿ ਖਸਮ ਜੋ ਹੈ, ਖਸਮ ਦੀ ਬਾਣੀ ਹੈ, ਇਹ ਬਾਣੀ ਉਹ ਖਸਮ ਦੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਲਾ ਕਰੀ ਗਿਆਨ ਵੇਲਾ ਲਓ, ਬਾਕੀ ਕੋਈ ਮਤ ਖਸਮ ਦੀ ਮਤ ਨਹੀਂ ਹੈ, ਬੰਦਿਆਂ ਦੀਆਂ ਮਤਾਂ ਨੇ, ਬੰਦਿਆਂ ਦੇ ਨਾਲ ਜੁੜੀਆਂ ਹੋਈਆਂ ਨੇ, ਈਸਾਈ ਮਤ ਈਸਾ ਨਾਲ ਜੁੜੀ ਹੋਈ ਹੈ, ਇਸਲਾਮ ਮੁਹੰਮਦ ਨਾਲ ਜੁੜੀ ਹੋਈ ਹੈ, ਸਨਾਤਨ ਸਨਾਤਨ ਨਾਲ ਜੁੜੀ ਹੋਈ ਹੈ, ਬੁੱਧ ਮਤ ਬੁੱਧ ਨਾਲ ਜੁੜੀ, ਆਦਮੀਆਂ ਨਾਲ ਜੁੜੀਆਂ ਹੋਈਆਂ ਮਤਾਂ ਨੇ, ਆਦਮੀ ਦੇ ਨਾਂ ਨਾਲ ਜੁੜੀਆਂ ਹੋਈਆਂ ਮਤਾਂ ਨੇ, ਇਹ ਤਾਂ ਜੁੜੀ ਨਹੀਂ ਹੋਈ ਕਿਸੇ ਆਦਮੀ ਦੇ ਨਾਲ, ਇਹ ਕਿਦਾਂ ਜੁੜੀ ਹੈ, ਇਹ ਸੱਚੀ ਮਤ ਹੈ, ਖਸਮ ਕੀ ਮਤ ਹੈ, ਖਸਮ ਦੀ ਬਾਣੀ ਹੈ, ਜੈਸੀ ਮੈਂ ਆਪ ਹੈ
ਖਸਮ
ਖਸਮ ਕੀ ਬਾਣੀ, ਚਾਹੇ ਬੋਲੀ ਆਦਮੀ ਨਹੀਂ ਹੈ ਪਰ ਬਾਣੀ ਖਤਮ ਕੀ ਹੈ, ਆਦਮੀ ਕਹਿ ਰਿਹਾ ਮੇਰੀ ਮਤ ਨਹੀਂ ਹੈ, ਬੋਲਣ ਵਾਲੇ ਤਾਂ ਸਾਰੇ ਕਹਿ ਰਹੇ ਨੇ ਸਾਡੀ ਨਹੀਂ ਹੈ, ਉਹ ਕਹਿ ਰਹੇ ਨੇ ਸਾਡੀ ਹੈ, ਉਹ ਤਾਂ ਕਹਿ ਨਹੀਂ ਰਹੇ ਵੀ ਮਤ ਪਰਮੇਸ਼ਰ ਦੀ ਹੈ, ਉਹ ਤਾਂ ਉਹਨਾਂ ਦੀ ਆਪਣੀ ਮਤ ਹੈ।
ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ,
ਜਿਸੇ ਬਖਸ਼ੇ ਸੋ ਜਨ ਪਾਵੇ, ਸੱਚ ਨਹੀਂ ਮਿਲਦਾ ਕਿਸੇ ਨੂੰ,
ਜਿਸ ਬਖਸ਼ੇ ਸੋ
ਸੱਚ ਕੋਈ ਧੱਕੇ ਨਾਲ ਪ੍ਰਾਪਤ ਕਰ ਲਵੇ ਨਹੀਂ ਹੋ ਸਕਦਾ, ਕੋਈ ਜ਼ਿਆਦਾ ਵਿਦਿਆ ਪੜ੍ਹ ਕੇ ਸੱਚ ਪ੍ਰਾਪਤ ਕਰਵੇ ਨਹੀਂ ਹੋ ਸਕਦਾ, ਕੋਈ ਪੈਸੇ ਨਾਲ ਸੱਚ ਖਰੀਦ ਲੈ ਨਹੀਂ ਹੋ ਸਕਦਾ, ਗੁਰਦੁਆਰੇ ਸੋਨਾ ਲਾ ਕੇ ਸੋਨਾ ਚੜਾ ਕੇ ਖਰੀਦ ਲੈ ਨਹੀਂ ਹੋ ਸਕਦਾ, ਇਹ ਬਖਸ਼ਿਸ਼ ਹੈ ਜਿਸ ਬਖਸ਼ੇ
ਸੋ ਜਨ ਪਾਵੇ।
ਬਖਸ਼ਿਸ਼ ਪ੍ਰਾਪਤ ਕਿਵੇਂ ਕਰਨੀ ਬਸ ਇਹ ਫਾਰਮੂਲਾ ਰਹਿ ਗਿਆ, ਬਖਸ਼ਿਸ਼ ਕਿਵੇਂ ਹੋਊਗੀ, ਕੌਣ ਕਰੂਗਾ, ਉਹਦੇ ਖਾਤਰ ਸਾਨੂੰ ਕੀ ਕਰਨਾ ਪਊਗਾ, ਉਹ ਸਾਰਾ ਗੁਰਬਾਣੀ ਦੱਸਿਆ ਹੋਇਆ ਜੀ। ਜਿਸ ਬਖਸ਼ੇ ਸੇ ਜਨ
ਪਾਵੇ,
ਬਖਸ਼ਿਸ਼ ਪ੍ਰਾਪਤ ਕਰਨੀ ਹੈ ਸੱਚ ਦੀ, ਸੱਚ ਦੀ ਪ੍ਰਾਪਤੀ ਕਿਵੇਂ ਹੋਊਗੀ, ਸੱਚ ਕੀ ਹੈ, ਸੱਚ ਹੈ ਤੁਰਕੀ ਬਾਣੀ, ਸ਼ਬਦ ਪ੍ਰਗਟ ਕਿਵੇਂ ਹੋਊ ਅੰਦਰ, ਤੁਰਕੀ ਬਾਣੀ ਸਾਨੂੰ ਕਿਵੇਂ ਸੁਣੂਗੀ, ਖਸਮ ਕੀ ਬਾਣੀ ਸਾਡੇ ਹਿਰਦੇ ਚ ਕਿਵੇਂ ਆਊਗੀ, ਜਿਵੇਂ ਨਾਨਕ ਦੇ ਆਉਂਦੀ ਸੀ, ਉਹ ਸੱਚ ਹੈ।
ਕਹੇ ਨਾਨਕ ਸੱਚਾ ਸੋਲਾ ਸੱਚੇ ਘਰ ਗਾਵੇ,
ਕਹੇ ਨਾਨਕ
ਸੱਚ ਸੋਲਾ
ਸੱਚੇ ਘਰ
ਗਾਵੇ,
ਜੇ ਸੱਚ ਸੋਲਾ ਤਾਂ ਗਾਈ ਦਾ ਵੀ ਸੱਚੇ ਘਰ ਚ ਬੈਠ ਗਿਆ, ਝੂਠਿਆਂ ਦੇ ਘਰ ਚ ਬੈਠੇ ਨੀ ਗਾਈ ਦਾ, ਝੂਠ ਦੇ ਘਰ ਚ ਬੈਠ ਕੇ ਗਾਉਣ ਦਾ ਕੋਈ ਫਾਇਦਾ ਨਹੀਂ, ਝੂਠਿਆਂ ਦੇ ਘਰ ਚ ਬਾਣੀ ਪੜ੍ਹੀ ਜਾਂਦੀ ਹੈ ਗਾਈ ਜਾਂਦੀ ਹੈ, ਇਸੇ ਕਰਕੇ ਕੋਈ ਫਾਇਦਾ ਨਹੀਂ ਹੁੰਦਾ। ਅੱਗੇ ਜੇ ਕੀਰਤਨ ਕਰਦੇ ਤੇ ਗੁਰਮੁਖਾਂ ਸਿੱਖ ਜਿਹੜੇ ਸੀ ਗੁਰਸਿੱਖ ਗੁਰੂ ਨਾਲ ਜੁੜੇ ਹੋਏ ਸੀ ਅੰਦਰੋਂ, ਉਹਨਾਂ ਦੇ ਘਰ ਬੈਠ ਕੇ ਕਰਦੇ ਸੀ, ਉਹਦਾ ਅਸਰ ਵੀ ਹੁੰਦਾ ਸੀ। ਹੁਣ ਲੈ ਜਾਂਦੇ ਨੇ ਅਮੀਰ ਆਦਮੀ ਅੰਦਰੋਂ ਗੁਰਬਾਣੀ ਦਾ ਪ੍ਰੇਮ ਕੋਈ ਨਹੀਂ ਹੈ, ਅਖੰਡ ਪਾਠ ਹੋ ਰਿਹਾ ਸੁਣਦਾ ਕੋਈ ਵੀ ਨਹੀਂ, ਖਤਰੇ ਨਹੀਂ ਕਿਸੇ ਨੂੰ ਹੈ, ਇਹਦਾ ਟੀਵੀ ਲੱਗਿਆ ਉਧਰ ਪਾਠ ਹੋ ਰਿਹਾ, ਟੀਵੀ ਸੁਣ ਰਹੇ ਨੇ ਪਾਠ ਨਹੀਂ ਸੁਣ ਰਹੇ, ਉਹ ਤਾਂ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਤਾਂ ਘਰ ਬੁਲਾ ਕੇ ਬੇਇੱਜ਼ਤੀ ਕਰ ਰਹੇ ਹੋ, ਕੋਈ ਆ ਜਾਏ ਮਨਿਸਟਰ ਦੇਖਾ ਭਲਾ ਉਹਦੇ ਕੋਲ ਸਾਰਾ ਟੱਬਰ ਨਾ ਬਹਿ ਜਾਏ, ਵੀਰ ਗੁਆਂਢ ਵੀ ਲਾ ਕੇ ਬਹਿ ਜਾਏ, ਉਹ ਵੱਡਾ ਹੋਇਆ ਗੁਰੂ ਛੋਟਾ ਹੋਇਆ, ਉਹ ਨੀ ਕੋਈ ਸੁਣਦਾ, ਭੁੱਖ ਨੀ ਅੰਦਰ ਹੈ ਨਾ, ਇੱਛਾ ਨੀ ਅੰਦਰ, ਬਖਸ਼ਿਸ਼ ਕਿੱਥੋਂ ਹੋ ਜਾਵੇ, ਬਖਸ਼ਿਸ਼ ਕਿੱਥੋਂ ਹੋ ਜਾਵੇ, ਅੰਦਰ ਪ੍ਰੇਮ ਨਹੀਂ ਹੈ, ਲੋੜ ਨਹੀਂ ਹੈ, ਉਹਦਾ ਐਵੇਂ ਕਹੋ ਉਹ ਤਾਂ ਨਾ ਕਰਾਉਣਾ ਚੰਗਾ, ਘਰ ਕਿਸੇ ਬੰਦੇ ਨੂੰ ਸੱਦ ਕੇ ਕਮਰੇ ਚ ਬਿਠਾ ਦਿੱਤੀ ਉਹਦੇ ਕੋਲ ਜਾਈਏ ਹੀ ਨਾ, ਰੋਟੀ ਪਾਣੀ ਵੀ ਕੋਈ ਉਹ ਰੱਖਿਆ ਵੀ ਨੌਕਰ ਉਹਦੇ ਨਾਲ ਗੱਲੇ ਨਾ ਕਰੀਏ, ਇਹ ਤਾਂ ਬੜੀ ਬੇਇੱਜ਼ਤੀ ਕੀ ਹੁੰਦੀ, ਕਹਿੰਦਾ ਮੈਂ ਕਿਹਾ ਮੇਰੇ ਕੋਲ ਬੈਠੇ ਨੀ ਦੋ ਮਿੰਟ ਵੀ, ਅਸੀਂ ਗੁੱਸਾ ਕਰ ਲੈਂਦੇ ਸਦਾ ਕੀ ਫਾਇਦਾ ਹੋਇਆ ਬਾਈ, ਇਸ ਕਰਕੇ ਸਗੋਂ ਸਰਾਫੇ ਗਏ ਸਿੱਖ ਇਹ ਕੰਮ ਕਰ ਕਰਕੇ, ਮੱਤ ਮਾਰੀ ਗਈ, ਇਹਦਾ ਉਲਟਾ ਅਸਰ ਹੋ ਗਿਆ ਇਹਨਾਂ ਗੱਲਾਂ, ਨਰਾਦਰੀ ਕਰੀ ਉਹ ਰੌਲਾ ਪਾਉਂਦੇ, ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਪ੍ਰਾਪੋਗੰਡਾ ਕਰਦੇ ਨੇ, ਕੀ ਅੰਦਰੋਂ ਨੇ ਕੀ ਸਮਝਦੇ ਨੇ, ਕੀ ਪ੍ਰਾਪੋਗੰਡਾ ਕਰਦੇ ਨੇ, ਕੀ ਬੇਵਕੂਫ ਕਿਹਨੂੰ ਬਣਾਉਂਦੇ ਹੋ, ਬੇਵਕੂਫ ਆਪ ਹੋ ਅਸਲ ਚ, ਕਿਸੇ ਨੂੰ ਨੀ ਬਣਾਇਆ ਜਾ ਸਕਦਾ, ਜਿਹੜਾ ਸਾਰੀ ਦੁਨੀਆਂ ਨੂੰ ਆਦਮੀ ਬੇਵਕੂਫ ਬਣਾਵੇ ਬੇਵਕੂਫ ਆਪੇ ਹੁੰਦਾ, ਉਹ ਜੇ ਉਹਨੂੰ ਕੋਈ ਮੂੰਹ ਤੇ ਨਹੀਂ ਕਹਿੰਦਾ ਤਾਂ ਨੀ ਕਹਿੰਦਾ ਵੀ ਐਵੇਂ ਲੜੂ ਲੜਾਈ ਕਾਹਨੂੰ ਕਰ ਪਾਉਣੀ, ਵੀ ਮੂਰਖ ਨੂੰ ਕਾਹਨੂੰ ਛੇੜਨਾ ਆਪਾਂ ਨੇ, ਆਪਾਂ ਨੇ ਕਾਹਨੂੰ ਕਹਿਣਾ ਕੁਛ ਭਾਈ, ਜੈ ਜਾ ਹੈਗਾ ਉਹ ਜਾ ਉਹਨੂੰ ਫੜ ਮਿਲ ਜੂਗਾ। ਹਾਂਜੀ,
ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ,
ਸੱਚੇ ਘਰ ਗਾਵੇ, ਸੱਚਾ ਘਰ ਅੰਦਰ ਆਪਣੇ ਆਪਣੇ ਅੰਦਰ ਬੈਠ ਕੇ ਹੀ ਗਾ ਲਵੇ, ਖੰਡ ਪਾਠ ਕਰਾਉਣੇ ਕੋਈ ਜ਼ਰੂਰੀ ਨਹੀਂ ਹੈ, ਸਹਿਜ ਪਾਠ ਕਰਾਉਣੇ ਕੋਈ ਜ਼ਰੂਰੀ ਨਹੀਂ ਹੈ, ਆਪਣੇ ਹਿਰਦੇ ਹੀ ਤੁਹਾਡਾ ਸੱਚਾ ਸੱਚਾ ਹੋਣਾ ਚਾਹੀਦਾ, ਆਵੇ ਵਾਲੀ ਪੜ ਲੋ ਜੇ ਘਰ ਲਿਆ ਕੇ ਵੀ ਪੜ੍ਹੋ ਤਾਂ ਆਪ ਪੜ੍ਹੋ ਆਪ ਨਹੀਂ ਪੜ੍ਹ ਸਕਦੇ ਪੜ ਕੋਈ ਜ਼ਰੂਰੀ ਹੈ ਜੇ ਕਿਸੇ ਦੇ ਪੜਾਉਣਾ ਜਾਂ ਸੁਣੋ ਬੈਠ ਕੇ ਸਾਨੂੰ ਬੋਲਦੇ ਆ ਕਿਸੇ ਤੇ ਜੇ ਪੜਾਉਣੇ ਹੋ ਕੰਮ ਤੋਂ ਸੁਣੋ ਤਾਂ ਸਹੀ ਬੈਠ ਕੇ ਸਾਰੇ ਨਿਆਣਿਆਂ ਨੂੰ ਵੀ ਬਿਠਾ ਲਓ ਉਹਦਾ ਤਾਂ ਕੋਈ ਅਸਰ ਹੋਊਗਾ ਉਹ ਤਾਂ ਫਿਰ ਬੇਕਦਰੀ ਹੋਊ ਨਿਆਣੇ ਵੀ ਬੇਕਦਰੀ ਕਰਨ ਲੱਗ ਜਾਣਗੇ ਗਾਂ ਕੀ ਸਿੱਖਣਗੇ ਨਿਆਣੇ ਕਦਰ ਨਿਆਣੇ ਦੇ ਮਨ ਦੇ ਵਿੱਚ ਕੀ ਆਊਗੀ ਬੇਕਦਰੀ ਔਰ ਬੇਕਦਰੀ ਹੈ ਉਹ
ਆਨੰਦ ਸੁਰੋਂ ਬੜਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ
ਹੇ ਬੜਭਾਗੀਓ ਜਿਹੜੇ ਸੁਣਨ ਵਾਲੇ ਨੇ ਆਨੰਦ ਇਹ ਬਾਣੀ ਨੂੰ ਬੜਭਾਗੀ ਨੇ ਜੇ ਕੋਈ ਬੈਠ ਕੇ ਧਿਆਨ ਨਾਲ ਬਾਣੀ ਸੁਣਵੇ ਕਹਿੰਦੇ ਵੱਡੇ ਭਾਗ ਕਰਕੇ ਸੁਣੀ ਜਾ ਸਕਦੀ ਹੈ ਇਹੋ ਜਿਹਾ ਗਿਆਨ ਸੁਣਨ ਨੂੰ ਮਿਲ ਜਾਵੇ ਬੜਭਾਗੀ ਹੋਈ ਹੈ ਹੋਰ ਕੀ ਹੈ ਆਨੰਦ ਸੁਣੋ
ਬੜਭਾਗੀਓ
ਸੁਣਨ ਵਾਲਿਆਂ ਨੂੰ ਬੜਭਾਗੀ ਕੇ ਇਹਦੇ ਨਾਲ ਸਗਲ ਮਨੋਰਥ ਪੂਰੇ ਹੋ ਜਾਂਦੇ ਨੇ ਜੇ ਕੋਈ ਧਿਆਨ ਨਾਲ ਸੁਣ ਲਵੇ ਆਨੰਦ ਸੁਣੋ ਬੜਭਾਗੀਓ
ਸਗਲ ਮਨੋਰਥ ਪੂਰੇ
ਸਗਲ ਮਨੋਰਥ ਪੂਰੇ ਬਾਕੀ ਸੰਸਾਰ ਚ ਰਹਿ ਗਈ ਕਿਆ ਕਰਨ ਨੂੰ ਜਿਹਦੇ ਸਗਲ ਮਨੋਰਥ ਪੂਰੇ ਹੋ ਗਏ ਬਾਕੀ ਕੀ ਰਹਿ ਗਿਆ ਕਰਨ ਕੋ ਬਚਿਆ ਇਹ ਗੱਲ ਸੁਣੀ ਕਿਹਨੇ ਸਮਝੀ ਕਿਹਨੇ ਪ੍ਰਚਾਰ ਕਿਹਨੇ ਕੀਤਾ ਇਸ ਗੱਲ ਦਾ ਉਹ ਇਹ ਤਾਂ ਛੇਤੀ ਛੇਤੀ ਪੜ ਕੇ ਜਿਹੜੇ ਮਨੋਰਥ ਨੇ ਉੱਥੇ ਨੂੰ ਭੱਜਦੇ ਨੇ ਵੀ ਚਲੋ ਪੂਰੇ ਕਰੀਏ ਕੰਮ ਇਹਦੇ ਤੇ ਵਿਸ਼ਵਾਸ ਨਹੀਂ ਵੀ ਮਨੋਰਥ ਪੂਰੇ ਇਹਦੇ ਨਾਲ ਹੋ ਜਾਣਗੇ ਵਿਚਾਲੇ ਉੱਠ ਕੇ ਭੱਜ ਜਾਂਦੇ ਨੇ ਉੱਥੇ ਉਹਨਾਂ ਦੇ ਫਿਰ ਮਨੋਰਥ ਪੂਰੇ ਕਿੱਥੋਂ ਆਉਣੇ ਨੇ ਮਨੋਰਥ ਕੀ ਹੈ ਜੋ ਆਇਆ ਕਿ ਲੈਣ ਕੰਮ ਕਰਨ ਉਹ ਜੇ ਪੂਰਾ ਹੋ ਜਾਏ ਸਗਲ ਮਨੋਰਥ ਪੂਰੇ ਹੀ ਨੇ ਜਿਹੜਾ ਲਾਹਾ ਲੈਣ ਆਇਆ ਉਹ ਲਾਹਾ ਜੇ ਮਿਲ ਜਾਏ ਸਗਲ ਮਨੋਰਥ ਪੂਰੇ ਹੀ ਨੇ ਬਾਕੀ ਕੋਈ ਮਨੋਰਥ ਰਹਿ ਨਹੀਂ ਜਾਂਦਾ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ
ਪ੍ਰਾਪਤੀ ਕਾਹਦੀ ਹੈ ਪਾਰ ਬ੍ਰਹਮ ਪ੍ਰਭ ਦੀ ਪ੍ਰਾਪਤੀ ਹੈ ਉਦੋਂ ਕੋ ਬੜੀ ਚੀਜ਼ ਹੈ ਪਾਰ ਬ੍ਰਹਮ ਪ੍ਰਭ ਦੀ ਪ੍ਰਾਪਤੀ ਹੈ ਪਾਰ ਬ੍ਰਹਮ ਹੈ ਜਿਹੜਾ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਹੈ ਫਿਰ ਉਹ ਤੋਂ ਉਹਦੇ ਕੋਲ ਕੀ ਨਹੀਂ ਹੈ ਉਹਦੇ ਕੋਲ ਕੀ ਨਹੀਂ ਪਾਰ ਬ੍ਰਹਮ ਪ੍ਰਭ ਪਾਇਆ ਆਪਣੀ ਗੱਲ ਦੱਸਦੇ ਨੇ ਇਹ ਮੇਰੇ ਨਾਲ ਤਾਂ ਇਹ ਗੱਲ ਹੋਈ ਆਪਣੀ ਹੱਡ ਬੀਤੀ ਦੀ ਗੱਲ ਹੈ ਅਸਲ ਚ ਰਲਾ ਕੇ ਦੱਸੀ ਕਿਹਨੇ ਪਾਇਆ ਜੇ ਆਪ ਪਾਇਆ ਤਾਂ ਹੀ ਕਹਿ ਸਕਦੇ ਨੇ ਇਹ ਗੱਲ ਤਾਂ ਲਿਖ ਸਕਦੇ ਨੇ ਜੇ ਆਪ ਪਾਇਆ ਗੁਰਬਾਣੀ ਸੁਣ ਕੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ
ਵਿਸੂਰੇ
ਸਾਰੀਆਂ ਚਿੰਤਾਵਾਂ ਦੂਰ ਹੋ ਗਈ ਵਿਸੂਰੇ ਹੁੰਦੇ ਨੇ ਮਾਇਆ ਦੀਆਂ ਜਿੰਨੀਆਂ ਚਿੰਤਾਵਾਂ ਨੇ ਸਾਨੂੰ ਕੰਮ ਵਿਗੜੇ ਹੋਏ ਉਹ ਸਾਰੇ ਉਤਰ ਗਏ ਕੋਈ ਵਿਗੜਦਾ ਹੀ ਨਹੀਂ ਕੰਮ ਜਿਹੜਾ ਵਿਗੜਦਾ ਵਿਗੜਦਾ ਰਹੇ ਅਸਲ ਜੇ ਹੁਕਮ ਹੈ ਤਾਂ ਵਿਗੜ ਜਾਣ ਜਿਹੜਾ ਵਿਗੜਨਾ ਨੂੰ ਕੋਈ ਰੋਕ ਹੀ ਨਹੀਂ ਸਕਦਾ ਜਿਹੜਾ ਨਹੀਂ ਵਿਗੜਨਾ ਨੂੰ ਕੋਈ ਵਿਗੜਾ ਨਹੀਂ ਸਕਦਾ ਅਲੇ ਉਤਰ ਗਏ ਪਾਣਾ ਮੰਨ ਲੈਂਦਾ ਉਹ ਪਾਣਾ ਮੰਨ ਲੈਂਦਾ ਸਗਲ ਵਸੂਰੇ ਉਤਰ ਜਾਂਦੇ ਨੇ
ਦੁੱਖ ਰੋਗ ਸੰਤਾਪੇ ਉਤਰੇ
ਦੁੱਖ ਰੋਗ ਸੰਤਾਪ ਉਤਰੇ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਆ ਦੁੱਖ ਰੋਗ ਉਤਰ ਗਏ ਦੁੱਖ ਰੋਗ ਕਿਹੜੇ ਨੇ ਅੰਦਰਲੇ ਜਿਹੜੇ ਨੇ ਔਗਣ ਇਹ ਦੁੱਖ ਰੋਗ ਨੇ ਬਾਹਰਲੇ ਦੁੱਖ ਰੋਗ ਨਹੀਂ ਉਤਰਦੇ ਹੁੰਦੇ ਸਰੀਰ ਦੇ ਵਾਲਾ ਕੀ ਮਤਲਬ ਉਤਰਦਾ ਆਤਮਾ ਦੇ ਜਿਹੜੇ ਦੁੱਖ ਰੋਗ ਨੇ ਉਤਰ ਗਏ
ਵਸੂਰੇ ਸੀ ਜਿਹੜੇ
ਆਹੋ ਆਤਮਾ ਦੇ ਦੁੱਖ ਰੋਗ ਆਤਮਾ ਨੂੰ ਬਿਮਾਰੀਆਂ ਨੇ
ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ
ਕਹਿੰਦੇ ਨੇ ਜਿਸ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲ ਰਿਹਾ ਹੈ ਪੱਕਾ ਰੋਗੀ ਸੀ ਜਿਹੜਾ ਉਹ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਪਾਰ ਬ੍ਰਹਮ ਪ੍ਰਭ ਪਾਇਆ ਪੱਕਾ ਰੋਗ ਠੀਕ ਹੋ ਗਿਆ
ਇਹ ਪ੍ਰਾਪਤੀ
ਇਹ ਪ੍ਰਾਪਤੀ ਹੈ ਜਿਹੜਾ ਪੱਕਾ ਰੋਗੀ ਸੀ ਬਿਲਾ ਰਿਹਾ ਸੀ ਬਿਲਾ ਰਿਹਾ ਸੀ ਉਹ ਠੀਕ ਹੋ ਗਿਆ ਉਹਦਾ ਪੱਕਾ ਹੀ ਰੋਗੀ ਹੋ ਗਿਆ ਸੀ ਹਰੇਕ ਜਨਮ ਚ, ਉਹੀ ਰੋਗ ਚਿੱਬੜ ਜਾਂਦਾ ਸੀ ਆ ਕੇ।